दीपक जी स्वागत है तुहाडा, सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ ਗੱਲ ਕਰਦੇ ਹਾਂ ਤਰਨ ਤਾਰਨ ਤੋਂ ਸ਼ੁਰੂ। ਜਿੱਤ ਤੇ ਹੋਈ ਆ ਆਮ ਆਦਮੀ ਪਾਰਟੀ ਦੀ, ਪਰ ਵਾਪਸੀ ਹੋ ਰਹੀ ਹੈ ਅਕਾਲੀ ਦਲ ਦੀ।
ਵਿਜੇ ਜੀ, ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਚੋਣਾਂ ਤੋਂ ਲੈ ਕੇ ਨਤੀਜਿਆਂ ਤੱਕ ਆਪਾਂ ਲਗਾਤਾਰ ਇਹ ਗੱਲ ਕਰਦੇ ਆਏ ਹਾਂ ਕਿ ਇਸ ਵਾਰ ਸੱਤਾਧਾਰੀ ਧਿਰ ਅਤੇ ਪੰਥਕ ਧਿਰ ਦੇ ਵਿੱਚ ਮੁਕਾਬਲਾ, ਅਤੇ ਅਕਾਲੀ ਦਲ ਨੇ ਅਖੀਰ ਤੱਕ ਆਉਂਦਿਆਂ ਆਉਂਦਾ ਇਸ ਨੂੰ ਤਿਕੋਣਾ ਬਣਾ ਲਿਆ। ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਗੇਨ ਕੀਤਾ ਇਹਨਾਂ ਚੋਣਾਂ ਦੇ ਵਿੱਚ, ਜਿਵੇਂ ਸੁਖਬੀਰ ਬਾਦਲ ਨੇ ਕੰਮ ਕੀਤਾ, ਉਸ ਨੇ ਆਪਣੀ ਪਾਰਟੀ ਨੂੰ ਮੁੱਖ ਮੁਕਾਬਲੇ 'ਚ ਲਿਆ ਖੜਾ ਕੀਤਾ,
ਜੀ
ਔਰ ਨਤੀਜੇ ਉਸ ਗੱਲ ਦੀ ਗਵਾਹੀ ਭਰਦੇ ਨੇ ਕਿ ਇੱਕ ਵਾਰ ਤਾਂ ਸੱਤਾਧਾਰੀ ਧਿਰ ਨੂੰ ਤਰੇਲੀਆਂ ਆ ਗਈਆਂ ਸੀ ਜਦੋਂ ਪਹਿਲੇ ਤਿੰਨ ਗੇੜ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਮੂਹਰੇ ਰਹੀ। ਪਹਿਲੇ ਦੋ ਗੇੜ 'ਚ ਤਾਂ ਉਹਨੇ ਲੀਡੇ ਲਈ, ਤੀਏ ਗੇੜ 'ਚ ਉਹਦੀ ਲੀਡ ਬੇਸ਼ੱਕ ਘਟੀ ਪਰ ਉਹ ਮੂਹਰੇ ਰਹੀ, ਸੋ ਇੱਕ ਤਰ੍ਹਾਂ ਨਾਲ ਇਹ ਸਥਿਤੀ ਰਹੀ। ਹੁਣ ਉਹਦੇ ਵਿੱਚੋਂ ਨਤੀਜੇ ਸਾਡੇ ਸਾਹਮਣੇ ਨੇ
ਜੀ
ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਹੋਰੀ 42,649 ਵੋਟਾਂ ਲੈ ਗਏ, ਤੇ
ਜੀ
ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੀ ਸੁਖਵਿੰਦਰ ਕੌਰ ਰੰਧਾਵਾ ਹੋਰੀ 30,558 ਵੋਟਾਂ ਲੈ ਗਏ। ਇੰਜ 12,091 ਵੋਟਾਂ ਦੇ ਨਾਲ ਹਰਮੀਤ ਸੰਧੂ ਹੋਰੀ ਜਿੱਤ ਗਏ, ਤੇ ਪੰਥਕ ਉਮੀਦਵਾਰ ਦੇ ਤੌਰ ਤੇ ਮਨਦੀਪ ਸਿੰਘ ਖਾਲਸਾ 19,620 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ। ਹੁਣ ਆਮ ਆਦਮੀ ਪਾਰਟੀ ਤਾਂ ਇਸ ਗੱਲੋਂ ਅੱਜ ਬਾਗੋ ਬਾਗ ਹੈ ਕਿ ਠੀਕ ਹੈ ਵੀ ਅਸੀਂ ਚੋਣ ਜਿੱਤ ਲਈ,
ਜੀ
ਪਰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਨਤੀਜਿਆਂ ਦੇ ਹਵਾਲੇ ਨਾਲ ਚਾਹੇ ਉਹ ਜਿੱਤੇ ਹੋਣ ਪਰ ਅਕਾਲੀ ਦਲ ਕਹਿੰਦਾ ਅਸੀਂ ਜਿੱਤੇ ਹਾਂ। ਜੇ ਇਸ ਹਵਾਲੇ ਨਾਲ ਸਮਝਣਾ ਕਿ ਇਹਦਾ ਮਤਲਬ ਕੀ ਆ, ਇਹਦਾ
ਜੀ
ਮਤਲਬ ਇਹ ਹੈ ਕਿ ਅਕਾਲੀ ਦਲ ਨੂੰ ਕੋਈ ਪਹਿਲਾਂ ਇਸ ਗਿਣਤੀ ਮਿਣਤੀ 'ਚ ਨਹੀਂ ਰੱਖ ਰਿਹਾ ਸੀਗਾ ਕਿ ਉਹ ਜਿੱਤਣਗੇ ਜਾਂ ਨਹੀਂ। ਪਰ ਆਪਾਂ ਇਹ ਗੱਲ ਲਗਾਤਾਰ ਕਰਦੇ ਹਾਂ ਕਿ 15 ਦੇ 15 ਉਮੀਦਵਾਰ ਚੋਣ ਤਾਂ ਜਿੱਤਣ ਲਈ ਉਹ ਲੜ ਰਹੇ ਨੇ, ਪਰ ਪਹਿਲੇ ਮੁਕਾਬਲੇ ਜਿਹੜੇ 3 ਨੇ ਜਾਂ 15 ਦੀ ਵੀ ਹਵਾਲੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਦੌੜ ਤਾਂ ਉਹ ਹੈ ਕਿ ਪਹਿਲੇ ਨੰਬਰ ਤੇ ਕੌਣ ਹੋਊਗਾ, ਚੋਣ ਕੌਣ ਜਿੱਤੂਗਾ,
ਜੀ
ਪਰ ਇੱਕ ਮੁਕਾਬਲਾ ਆਪਾਂ ਲਗਾਤਾਰ ਗੱਲ ਕੀਤੀ ਕਿ ਅਕਾਲੀ ਦਲ ਬਾਦਲ ਔਰ ਸਾਂਝੇ ਪੰਥਕ ਉਮੀਦਵਾਰ ਦੇ ਵਿਚਾਲੇ ਆ ਕਿ ਪ੍ਰਵਾਨ ਕਿਹਨੇ ਚੜ੍ਹਨਾ, ਕਿਉਂਕਿ ਉੱਧਰ ਮਾਣ ਦਲ ਵੀ ਹੈ, ਉੱਧਰ ਅੰਮ੍ਰਿਤਪਾਲ ਵਾਲੀ ਧਿਰ ਵਾਰਸ ਪੰਜਾਬ ਦੇ ਵੀ ਹੈ, ਉੱਧਰ ਪੁਨਰ ਸੁਰਜੀਤ ਅਕਾਲੀ ਦਲ ਵੀ ਹੈ ਅਤੇ ਹੋਰ ਪੰਥਕ ਧਿਰਾਂ ਵੀ ਨੇ, ਸੋ ਇਸ ਲਈ ਉਹ ਸਾਰੀਆਂ ਇੱਕ ਪਾਸੇ ਨੇ ਅਤੇ ਬਾਦਲ ਦਲ ਇੱਕ ਪਾਸੇ। ਇਸ ਲਈ ਬਾਦਲ ਦਲ ਦੀ ਕੋਸ਼ਿਸ਼ ਸੀ ਕਿ ਅਸੀਂ ਇਸ ਮੁਕਾਬਲੇ 'ਚ ਮੂਹਰੇ ਰਹੀਏ ਅਤੇ ਪੰਥਕ ਧਿਰ ਦੀ ਕੋਸ਼ਿਸ਼ ਸੀ ਅਸੀਂ ਮੂਹਰੇ ਰਹੀਏ,
ਜੀ
ਕਿਉਂਕਿ ਇੱਥੋਂ ਮੰਨ ਕੇ ਚੱਲ ਰਹੇ ਸੀ ਕਿ 2027 'ਚ ਉਹੀ ਧਿਰ ਪ੍ਰਵਾਨ ਚੜੂਗੀ ਜਿਹੜੀ ਇੱਥੋਂ ਲੀਡ ਲੈ ਜਾਊਗੀ,
ਜੀ
ਸੋ ਉਹਦੇ ਲਈ ਸੁਖਬੀਰ ਬਾਦਲ ਨੇ ਜਿਵੇਂ ਹਰ ਢੰਗ ਤਰੀਕਾ ਅਪਣਾਇਆ, ਜੋ ਅਜਮਾਇਸ਼ ਕੀਤੀ ਬਾਹਰੋਂ ਉਮੀਦਵਾਰ, ਬਾਹਰੋਂ ਜੇ ਆਮ ਆਦਮੀ ਪਾਰਟੀ ਬਾਹਰੋਂ ਲੈ ਕੇ ਆਇਆ ਤਾਂ ਅਕਾਲੀ ਦਲ ਵੀ ਬਾਹਰੋਂ ਲੈ ਕੇ ਆਇਆ ਉਮੀਦਵਾਰ,
ਜੀ
ਜੋ ਇਹਨਾਂ ਦਾ ਉਮੀਦਵਾਰ ਲੈ ਕੇ ਗਿਆ ਤਾਂ ਇਹ ਵੀ ਕਿਤੋਂ ਲੈ ਕੇ ਆਏ, ਸੋ ਜੇ ਉਹਦੇ ਉੱਤੇ ਦੋਸ਼ ਲੱਗਦੇ ਸੀ ਹਰਮੀਤ ਸੰਧੂ ਉੱਤੇ ਜੀ ਕਿ ਇਹਦਾ ਢੰਗ ਤਰੀਕਾ ਅਜਿਹਾ ਰਿਹਾ ਜੀ, ਇਹਦਾ ਤਾਲੁਕਾਤ ਇਹੋ ਜਿਹੇ ਬੰਦਿਆਂ ਨਾਲ ਰਹੇ ਜੀ, ਇਹਦਾ ਕੰਮ ਕਰ ਇਹ ਰਿਹਾ ਜੀ, ਤੇ ਉਹ ਬੀਬੀ ਸੁਖਵਿੰਦਰ ਕੌਰ ਸਿੰਧੂ ਰੰਧਾਵਾ ਉਹਨਾਂ ਦੇ ਰਿਸ਼ਤੇਦਾਰ ਦੇ ਹਵਾਲੇ ਨਾਲ ਵੀ ਸੀ ਕਿ ਉਹ ਬਾਹਰੋਂ ਜੀ ਉਹਦਾ ਬੰਦਾ ਚਲਾਉਂਦਾ ਜੀ, ਉਹ ਡਰਾਉਂਦਾ ਜੀ, ਉਹ ਕਰਾਉਂਦਾ ਜੀ, ਸੋ ਕੁੱਲ ਮਿਲਾ ਕੇ ਜੋ ਵੀ ਹੋਵੇ ਪਰ ਦੂਸਰੇ ਨੰਬਰ ਤੇ ਆਉਣਾ ਔਰ ਫਾਈਟ ਦੇਣਾ, ਜਿਮਨੀ ਚੋਣ ਦੇ ਵਿੱਚ ਫਾਈਟ ਦੇਣਾ 30,558 ਵੋਟਾਂ ਦੇ ਹਵਾਲੇ ਨਾਲ, ਇਹਦੇ ਨਾਲ ਅਕਾਲੀ ਦਲ ਦੀ ਵਾਪਸੀ ਤਾਂ ਦਿਖੀ ਹੈ, ਪਰ ਚੁਣੌਤੀਆਂ ਇਹ ਤੋਂ ਅਗਲੀਆਂ
ਜੀ।
ਚੁਣੌਤੀ ਇਹਦੀ ਇਹ ਹੈ ਕਿ ਸੱਤਾਧਾਰੀ ਧਿਰ ਦੇ ਹਵਾਲੇ ਨਾਲ ਮਨਦੀਪ ਸਿੰਘ 30 ਨੰਬਰ ਤੇ ਆ ਕੇ ਵੀ ਕਹਿ ਰਿਹਾ ਕਿ ਜੇ ਮਿਲ ਕੇ ਲੜੇ ਹੁੰਦੇ ਤਾਂ ਨਤੀਜੇ ਹੋਰ ਹੁੰਦੇ, ਜੇ 2027 'ਚ ਮਿਲ ਕੇ ਲੜੀ ਤਾਂ ਨਤੀਜੇ ਹੋਰ ਹੋਣਗੇ, ਉਹ ਇੱਥੋਂ ਤੱਕ ਵੀ ਕਹਿੰਦਾ ਕਿ ਜੇ ਮੈਂ ਨਾ ਲੜਿਆ ਹੁੰਦਾ ਤਾਂ ਅੱਜ ਅਕਾਲੀ ਦਲ ਜਿੱਤਿਆ ਹੁੰਦਾ। ਹੁਣ ਤੁਸੀਂ ਇਹ ਦੇਖੋ ਕਿ 42,000 ਵੋਟ ਹੈ ਇੱਕ ਪਾਸੇ ਜੇਤੂ ਵਾਲੇ ਨੂੰ, ਦੂਏ ਨੰਬਰ ਵਾਲੇ ਨੂੰ 30,000 ਹੈ, ਤੀਏ ਨੰਬਰ ਵਾਲੇ ਨੂੰ 19,000 ਹੈ, ਜੇ ਦੂਏ ਔਰ ਤੀਏ ਨੰਬਰ ਵਾਲੇ ਦੋਵੇਂ ਪੰਥਕ ਧਿਰ ਵਾਲੇ ਉਮੀਦਵਾਰ ਨੇ, ਮਤਲਬ ਵੋਟ ਅੱਡੋ ਅੱਡ ਥਾਂ ਪਈ ਹੈ, ਟੋਨ ਕਿਤੇ ਨਾ ਕਿਤੇ ਪ੍ਰਾਥਨ ਜੇ ਦੇਖੀਏ ਤਾਂ ਅਕਾਲੀ ਦਲ ਬਾਦਲ ਦਾ ਵੀ ਇਹੀ ਵਿਰਸਾ ਰਿਹਾ,
ਜੀ
ਸੋ ਇਸ ਲਈ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਦੇਖੀਏ ਤਾਂ ਇਹ ਸਿੱਖ ਵੋਟ ਪੰਥਕ ਵਿਚਾਰਧਾਰਾ ਵਾਲੀ ਵੋਟ ਜੇ ਮਿਲ ਕੇ ਹੁੰਦੀ ਤਾਂ ਇਹ 50,000 ਤੋਂ ਉੱਪਰ ਜਾਂਦੀ ਹੈ ਜੀ, ਉਹ 42,000 ਅਤੇ 50,000। ਹੁਣ ਅਜਿਹੇ ਦੇ ਵਿੱਚ ਬਾਦਲ ਦਲ ਦੇ ਲਈ ਕੋਈ ਨਵਾਂ ਰਾਹ ਖੁੱਲ ਰਿਹਾ, ਅੱਜ ਮਾਨ ਦਲ ਨੇ ਵੀ ਕਿਹਾ ਵੀ ਜੇ ਬੈਠ ਕੇ ਵਿਚਾਰ ਕਰਨੀ ਹੈ ਕਰ ਲਓ, ਜਿਹੜਾ ਉਮੀਦਵਾਰ ਹੈ ਉਹ ਵੀ ਕਹਿ ਰਿਹਾ, ਪਰ ਕੀ ਵਾਰਸ ਪੰਜਾਬ ਦੇ ਇਹਦੇ ਲਈ ਤਿਆਰ ਹੋਣਗੇ, ਕੀ ਇਹਦੇ ਲਈ ਪੁਨਰ ਸੁਰਜੀਤ ਅਕਾਲੀ ਦਲ ਤਿਆਰ ਹੋਊਗਾ, ਜਾਂ ਜੇ ਉਹ ਤਿਆਰ ਨੇ ਕੀ ਸੁਖਬੀਰ ਬਾਦਲ ਲਈ ਧਿਰ ਤਿਆਰ ਹੋਊਗੀ।
ਜੀ
ਇੱਕ ਪਾਸੇ ਤਾਂ ਇਹ ਹੈ ਕਿ ਕਹਿੰਦੇ ਸੁਖਬੀਰ ਬਾਦਲ ਨੇ ਲਕਸ਼ਮਣ ਰੇਖਾ ਖਿੱਚੀ ਹੋਈ ਆ ਕਿ ਜਿਹਨੇ ਵੀ ਆਉਣਾ ਆ ਜਾਓ, ਬਸ ਬੀਬੀ ਜਗੀਰ ਕੌਰ ਚੰਦੂ ਮਾਜਰੇ ਨੂੰ ਛੱਡ ਕੇ ਉਹ ਨਹੀਂ ਲੈਣੇ, ਬਾਕੀ ਸਾਰੇ ਲੈ ਲੈਣੇ, ਤੇ ਪਰ ਗਿਆਨੀ ਹਰਪ੍ਰੀਤ ਸਿੰਘ ਕੀ ਉਹ ਇਕੱਲੇ ਰਹਿ ਜਾਣਗੇ? ਕੀ ਉਹ ਦਲ ਦੇ ਕੁਝ ਲੀਡਰ ਛੱਡ ਕੇ ਇੱਧਰ ਆਉਣ ਦੀ ਤਿਆਰੀ 'ਚ ਨੇ?
ਜੀ
ਇਹ ਕਨਸੋਆਂ ਨੇ। ਦੂਏ ਪਾਸੇ ਕੀ ਦਲ ਵੱਲ ਭੰਗ ਕਰਕੇ ਇੱਧਰ ਆ ਵੀ ਸਕਦਾ ਕੋਈ? ਕੀ ਪੁਨਰ ਸੁਰਜੀਤ ਅਕਾਲੀ ਦਲ ਅੱਜ ਦੀ ਤਰੀਕ ਦੇ ਵਿੱਚ ਉਸ ਸਥਿਤੀ 'ਚ ਹੈਗਾ ਜਿਹੜਾ ਕਹਿੰਦਾ ਸੀ ਅਸੀਂ 1,00,000 ਵੋਟ ਇਕੱਠੀ ਕਰ ਲਈ, 1,00,000 ਮੈਂਬਰਸ਼ਿਪ ਹੋ ਗਈ? ਪਰ ਜੇ ਇਹ ਧਿਰਾਂ ਆਉਂਦੀਆਂ ਨੇ ਤੇ ਮਿਲਾ ਕੇ ਕੀ ਅਕਾਲੀ ਦਲ ਬਾਦਲ ਧਿਰ ਜਾਣਾ ਚਾਹੁੰਦਾ ਪੂਰੇ ਪੰਜਾਬ 'ਚ ਇਹਨਾਂ ਦੇ ਨਾਲ ਲੈ ਕੇ? ਉਹਦੇ ਲਈ ਵੀ ਸਵਾਲ ਹੈ। ਉਹ ਇੱਧਰ ਨੂੰ ਪੰਥਕ ਧਿਰਾਂ ਕਨੀ ਰੁੱਖ ਕਰਨ ਦੀ ਬਜਾਏ ਕਿਤੇ ਦਿੱਲੀ ਨੂੰ ਰੁੱਖ ਕਰਨ ਲਈ ਕਾਲਾ ਤਾਂ ਨਹੀਂ?
ਜੀ
ਕਿਤੇ ਉਹ ਬੀਜੇਪੀ ਕੋਲ ਪ੍ਰਵਾਨ ਚੜ੍ਹਨ ਲਈ ਕਾਲਾ ਤਾਂ ਨਹੀਂ? ਸਵਾਲ ਇਹ ਵੀ ਹੈਗਾ, ਕਿਉਂਕਿ ਬੀਜੇਪੀ ਚਾਹੇ 5ਵੇਂ ਨੰਬਰ ਤੇ ਆਈ ਤੇ ਪਰ ਬੀਜੇਪੀ ਨੂੰ ਵੀ ਤਾਂ ਚੇਤੇ ਆਇਆ ਹੋਣਾ ਨਾ ਅੱਜ ਸੁਖਬੀਰ ਬਾਦਲ, ਕਿਉਂਕਿ ਉਹ ਵੀ ਤਾਂ ਲੱਭਦਾ ਫਿਰਦਾ ਨਾ ਕਿ ਕਿਹਦੇ ਨਾਲ ਆਪਾਂ ਗੱਠਜੋੜ ਕਰਨਾ। ਇਸ ਲਈ ਕੀ ਉਹਦੀ ਨਜ਼ਰ 'ਚ ਵੀ ਅੱਜ ਬਾਦਲ ਦਲ ਪ੍ਰਵਾਨ ਚੜ੍ਹ ਗਿਆ?
ਜੀ
ਕੱਲ੍ਹ ਤੱਕ ਬਾਦਲ ਦਲ ਕਹਿੰਦੇ ਚਾਹੁੰਦਾ ਸੀ ਗੱਠਜੋੜ ਹੋ ਜਾਵੇ, ਕੀ ਅੱਜ ਬੀਜੇਪੀ ਵੀ ਚਾਹੂਗੀ ਕਿ ਦੋਵਾਂ ਦੀ ਲੋੜ 'ਚੋਂ ਇਹ ਗੱਠਜੋੜ ਉੱਧਰ ਨੂੰ ਹੋਊਗਾ? ਸੋ ਇਹ ਵੀ ਸਾਰਾ, ਜਦੋਂ ਕਿ ਉਹਦੇ ਨਾਲ ਮਿਲਾ ਕੇ ਵੋਟਾਂ ਜਿੱਤਦੇ ਨੀਗੇ ਅੱਜ ਦੀ ਤਰੀਕ ਜਿਮਨੀ ਚੋਣ 'ਚ, ਮਤਲਬ ਪੰਥਕ ਧਿਰਾਂ ਦੀ ਵੋਟ ਮਿਲਾ ਕੇ 50,000 ਹੋ ਰਹੀ ਹੈ ਤੇ ਜੇ ਬੀਜੇਪੀ ਔਰ ਅਕਾਲੀ ਦਲ ਬਾਦਲ ਦੀ ਮਿਲਾ ਲਈਏ ਤਾਂ ਸਾਰੀ 37,000 ਵੀ ਮਸਾਂ ਹੋ ਰਹੀ ਹੈ, 30,558 ਤੇ 6,248। ਸੋ ਮਤਲਬ 36,800 ਦੇ ਗੇੜ 'ਚ ਵੋਟ ਜਾ ਰਹੀ ਹੈ ਤਾਂ ਸਿਰਫ, ਇਹ ਤੋਂ ਵੱਧ ਵੀ ਨਹੀਂ। ਸੋ ਇਸ ਲਈ ਬਾਦਲ ਧਿਰ ਲਈ ਚੁਣੌਤੀਆਂ ਵੀ ਹੈਗੀਆਂ, ਬਾਦਲ ਧਿਰ ਲਈ ਰਾਹ ਵੀ ਹੈਗਾ, ਪਰ ਸੱਤਾਧਾਰੀ ਧਿਰ ਇਸ ਜਿੱਤ ਨੂੰ ਜਿੱਤ ਨਾ ਸਮਝੇ। ਤੁਸੀਂ ਮਸ਼ੀਨਰੀ ਨਾਲ, ਤਾਕਤ ਨਾਲ, ਪੈਸੇ ਨਾਲ, ਡੰਡੇ ਨਾਲ, ਸਾਰਾ ਕੁਛ ਵਰਤ ਕੇ ਚੋਣ ਜਿੱਤੀ ਹੈ। ਉਹ ਮਨੀਸ਼ ਸੋਧੀ ਵਾਲਾ ਫਾਰਮੂਲਾ, ਸਾਮ ਦਾਮ ਦੰਡ ਵੇਦ ਕੁੱਟ ਮਾਰ, ਹੈ ਨਾ, ਜੋ ਚਾਹੀਏ ਉਹ ਕਰਾਂਗੇ। ਤੇ ਸੁਖਬੀਰ ਬਾਦਲ ਨੇ ਅੱਜ ਪੋਸਟ ਪਾਈ ਤੇ ਉਹ ਪੋਸਟ ਦੀ ਚਰਚਾ ਕਾਫੀ ਹੈ, ਪਰ ਅਕਾਲੀ ਦਲ ਨੂੰ ਵੀ ਬਹੁਤ ਕੁਛ ਅਜੇ 227 ਦੇ ਹਵਾਲੇ ਨਾਲ ਕਰਨ ਦੀ ਲੋੜ ਹੈ ਤੇ ਸੱਤਾਧਾਰੀ ਧਿਰ ਨੂੰ ਵੀ ਸੁਧਰਨ ਦੀ ਲੋੜ ਹੈ ਤੇ ਪੰਥਕ ਧਿਰਾਂ ਨੇ ਜੇਕਰ ਪ੍ਰਵਾਨ ਚੜ੍ਹਨਾ ਤਾਂ ਉਹਨਾਂ ਨੂੰ ਵੀ ਆਪਣਾ ਮੋਕਲਾ ਰਾਹ ਕਰਨ ਦੀ ਲੋੜ ਹੈ। ਸੋ ਬਹੁਤ ਪਹਿਲੂ ਹੈ ਕਿ ਇੱਥੇ ਕੀ ਇਕੱਲਾ ਵਾਰਸ ਪੰਜਾਬ ਦਾ ਉਮੀਦਵਾਰ ਬਣ ਕੇ ਲੜਿਆ ਮਨਦੀਪ ਸਿੰਘ, ਜਾਂ ਸਾਰੇ ਦਲਾਂ ਨੇ ਸਾਥ ਦਿੱਤਾ ਵੀ ਕਿ ਨਹੀਂ ਦਿੱਤਾ, ਜੇ ਸਾਰੇ ਦਲ ਮਿਲ ਕੇ ਵੀ ਇਸ ਸਥਿਤੀ 'ਚ ਨੇ ਫਿਰ ਉਹਨਾਂ ਨੂੰ ਅੱਗੇ ਕਿਵੇਂ ਤੁਰਨਾ ਉਹਨਾਂ ਲਈ। ਸੋ ਕਾਫੀ ਕੁਛ, ਇਹ ਨਤੀਜੇ ਇਕੱਲੇ ਨਤੀਜੇ ਨਹੀਂ ਹੈਗੇ, ਇਹ ਉਲਟਾ ਕਈ ਸਵਾਲ ਪੈਦਾ ਕਰਦੇ ਨੇ, ਜਵਾਬ ਘੱਟ ਤੇ ਸਵਾਲ ਵੱਧ ਪੈਦਾ ਕਰਦੇ ਨੇ। ਇਸ ਲਈ ਬਾਦਲ ਧਿਰ ਲਈ ਚੁਣੌਤੀ ਖੜੀ ਹੈ ਇਹ ਨਤੀਜਿਆਂ ਤੋਂ ਬਾਅਦ ਵੀ ਤੇ ਸੱਤਾਧਾਰੀ ਧਿਰ ਲਈ ਵੀ।
ਜੀ, ਤੇ ਦੀਪਕ ਜੀ, 227 ਦੇ ਸੁਪਨੇ ਤੇ ਲੈ ਰਹੀ ਹੈ ਕਾਂਗਰਸ, ਪਰ ਕਾਂਗਰਸ ਦਾ ਕੀ ਹਿਸਾਬ ਕਿਤਾਬ ਰਿਹਾ?
ਆਪਾਂ ਤਾਂ ਉਹੀ ਰਿਹਾ ਜੀ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਕਿਹਾ ਸੀ। ਆਪਾਂ ਤਾਂ ਪਿਛਲੇ 2 ਦਿਨ ਪਹਿਲਾਂ ਵੀ ਕਹਿ ਰਹੇ ਸੀ ਕਿ ਪਹਿਲੇ 3 ਨੰਬਰਾਂ 'ਚ ਮੁਕਾਬਲਾ ਇਹਨਾਂ 'ਚ ਹੈ, ਸੱਤਾਧਾਰੀ ਧਿਰ ਹੈ ਨਾ, ਉਹ ਐਜ ਮਿਲ ਰਿਹਾ ਉਹਨੂੰ ਸੱਤਾਧਾਰੀ ਹੋਣ ਦਾ, ਪਰ ਉਹ ਐਜ ਨੂੰ ਜਿੱਤ 'ਚ ਬਦਲ ਪਾਊਗੀ ਕਿ ਨਹੀਂ?
ਜੀ,
ਤੇ ਅਕਾਲੀ ਦਲ ਬਾਦਲ ਧਿਰ ਨੇ ਖੁਦ ਨੂੰ ਇਹ 'ਚ ਮੁਕਾਬਲੇ 'ਚ ਲਿਆਂਦਾ ਤੇ ਪੰਥਕ ਧਿਰ ਮੁਕਾਬਲੇ 'ਚ, ਤਿਕੋਣਾ ਮੁਕਾਬਲਾ ਆਪਾਂ ਗੱਲ ਕਰਕੇ ਗੱਲੇ ਕਰ ਰਹੇ ਸੀ। ਆਪਾਂ ਗੱਲ ਕਰ ਰਹੇ ਸੀ ਕਿ ਕਾਂਗਰਸ ਕਿਸੇ ਸਮੇਂ ਮੁਕਾਬਲੇ ਸੀ, ਜਿਉਂ ਜਿਉਂ ਚੋਣ ਅਗਾਂਹ ਵਧੀ ਅਕਾਲੀ ਦਲ ਉੱਪਰ ਜਾਏਗਾ, ਕਾਂਗਰਸ ਥੱਲੇ ਗਿਆ। ਆਪਾਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ 4th-5th ਨੰਬਰ ਲਈ ਮੁਕਾਬਲਾ।
ਜੀ,
ਔਰ ਠੀਕ ਸਾਬਤ ਕੀਤਾ ਕਾਂਗਰਸ ਨੇ ਆਪਣੇ ਆਪ ਨੂੰ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਵੀ ਰਾਸ਼ਟਰੀ ਪਾਰਟੀ ਹੈ, ਉਹਦੀ ਵੀ ਜ਼ਮਾਨਤ ਜ਼ਬਤ ਹੈ, ਤੇ ਕਾਂਗਰਸ ਵੀ ਰਾਸ਼ਟਰੀ ਪਾਰਟੀ ਹੈ, ਉਹਦੀ ਵੀ ਜ਼ਮਾਨਤ ਜ਼ਬਤ ਹੈ, ਦੋਵਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੈ, ਤੇ 4th-4th ਨੰਬਰ 'ਤੇ ਆਈ ਹੈ ਜੀ ਕਾਂਗਰਸ। ਕਾਂਗਰਸ ਦੀਆਂ ਵੋਟਾਂ ਨਿਕਲੀਆਂ ਜੀ 15,078 ਤੇ ਬੀਜੇਪੀ ਵਾਲੀ ਦੀਆਂ ਵੋਟਾਂ ਨਿਕਲੀਆਂ 6,239। ਵੈਸੇ ਅਕਾਲੀ ਦਲ ਤਾਂ ਇਸ ਗੱਲੋਂ ਵੀ ਖੁਸ਼ ਹੈ ਕਿ ਜਿਹੜਾ 1 ਨੰਬਰ 'ਤੇ ਆਇਆ ਉਹ ਵੀ ਸੰਧੂ ਸਾਡਾ, ਜਿਹੜਾ 5ਵੇਂ ਨੰਬਰ 'ਤੇ ਆਇਆ ਹਰਜੀਤ ਸੰਧੂ ਬੀਜੇਪੀ ਵਾਲਾ, ਉਹ ਵੀ ਸੰਧੂ ਸਾਡਾ। ਅਕਾਲੀ ਦਲ 'ਚੋਂ ਨਿਕਲ ਕੇ ਆਮ ਆਦਮੀ ਪਾਰਟੀ ਕੋਲ ਗਿਆ ਸੀ ਹਰਮੀਤ ਸੰਧੂ, ਜਿਹੜਾ ਆਮ ਆਦਮੀ ਪਾਰਟੀ ਵੱਲੋਂ ਲੜਿਆ। ਅਕਾਲੀ ਦਲ 'ਚੋਂ ਨਿਕਲ ਕੇ ਬੀਜੇਪੀ ਕੰਨੀ ਗਿਆ ਸੀ ਹਰਜੀਤ ਸੰਧੂ, ਜਿਹੜਾ 5ਵੇਂ ਨੰਬਰ 'ਤੇ। ਸੋ ਉਹ ਤਾਂ ਕਹਿੰਦੇ ਸੰਧੂਆਂ ਦੇ ਵਿਚਾਲੇ ਬਾਕੀ ਹੈ ਕਿ ਅਸਲੀ ਤਾਂ ਸਾਡੇ ਹੀ ਗਏ ਨੇ, ਪਰ ਉਹ ਕਹਿੰਦੇ ਵੀ ਬੀਬੀ ਸੁਖਵਿੰਦਰ ਕੌਰ ਵੀ ਸਾਡੇ ਵੱਲੋਂ ਲੜੀ ਆ, ਇਸ ਲਈ ਹੁਣ ਤਾਂ ਅਕਾਲੀ ਉਹ ਹੈ। ਤੇ ਮਨਦੀਪ ਸਿੰਘ ਦੇ ਹਵਾਲੇ ਨਾਲ ਬਿਰਸਾ ਸਿੰਘ ਬਲਟੋਆ ਕਹਿੰਦਾ ਰਿਹਾ ਕਿ ਸਾਡੇ ਨੇੜੇ ਆ, ਤੇ ਉਹ ਵੀ ਕਹਿੰਦਾ ਰਿਹਾ, ਇਸ ਲਈ ਉਹ ਅਗਲੇ ਕਹਿੰਦੇ ਕਿ ਸਾਰੇ ਪਾਸੇ ਤਾਂ ਅਕਾਲੀ ਦਲ ਹੀ ਲੜ ਰਿਹਾ। ਪਰ ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਉਹ ਇਸ ਲਈ ਹੈ ਕਿ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ ਆਪਣੇ ਆਪ ਨੂੰ ਸਾਬਤ ਦਿਖਾਇਆ ਕਿ ਦੇਖੋ ਜੀ ਅਸੀਂ ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਜੇ ਲੜਦੇ ਹਾਂ, ਲਓ ਜੀ ਸਾਨੂੰ ਪੰਜਾਬ ਪ੍ਰਵਾਨ ਕਰਨ ਨੂੰ ਮਿਲਦਾ, ਤੇ ਉੱਥੋਂ ਉਹਦੇ ਵਿੱਚ ਮੁੱਖ ਮੰਤਰੀ ਵੱਧ ਜੰਮ ਗਏ, ਇੰਨੇ ਤਾਂ MP ਨਹੀਂ ਬਣੇ ਜਿੰਨੇ ਮੁੱਖ ਮੰਤਰੀ ਜੰਮ ਗਏ ਕਾਂਗਰਸ ਦੇ ਵਿੱਚ। ਸੋ ਉਹਨਾਂ ਦੀ ਗਿਣਤੀ ਵਧਣ ਦੇ ਨਾਲ ਇੱਕ ਨਵਾਂ ਸਵਾਲ ਚਰਚਾ ਹੋ ਗਈ, ਲਓ ਜੀ ਹੁਣ ਤਾਂ ਮੁੱਖ ਮੰਤਰੀ ਦਾਅਵੇਦਾਰ ਵੱਧ ਨੇ। ਤੇ ਇਸੇ ਚੱਕਰ ਦੇ ਵਿੱਚ ਲੁਧਿਆਣੇ ਵਾਲੀ ਜਿਮਨੀ ਚੋਣ ਦੇ ਵਿੱਚ ਧੜੇ ਅੱਡ ਅੱਡ ਸਭ ਨੇ ਦੇਖੇ, ਪਾਰਸ ਭੂਸ਼ਣ ਆਸ਼ੂ ਕਹਿੰਦਾ ਪ੍ਰਧਾਨ ਨਾ ਵੀ ਰਾਜਾ ਬਣੀਗੋ ਤੋਂ ਬਿਨਾਂ ਹੀ ਕਰ ਲਾਂਗੇ ਅਸੀਂ ਚੋਣ, ਤੇ ਉੱਥੇ ਪ੍ਰਗਟ ਵੀ ਸੀ, ਉੱਥੇ ਚੰਨੀ ਵੀ ਸੀ, ਉਹ ਧੜਾ ਲੜਿਆ। ਪਰ ਉਸ ਚੋਣ ਦੇ ਵਿੱਚ ਵਿਜੇ ਜੀ ਕਾਂਗਰਸ ਨੇ ਟੱਕਰ ਵੀ ਦਿੱਤੀ, 2ਵੇਂ ਨੰਬਰ ਦੀ ਪੁਜੀਸ਼ਨ ਵੀ ਹਾਸਲ ਕੀਤੀ, ਤਾਂ ਵੀ ਚੋਣ ਹਾਰਨ ਤੋਂ ਬਾਅਦ ਉਹਨਾਂ ਨੁਮਾਇੰਦਿਆਂ ਨੇ ਅਸਤੀਫਾ ਦਿੱਤਾ ਕਿ ਅਸੀਂ ਨਹੀਂ ਜਿੱਤ ਸਕੇ ਜੀ, ਅਸੀਂ ਪਰੇ ਹੁੰਦੇ ਹਾਂ, ਤੇ ਰਾਜਾ ਬੜਿੰਗ ਹੋਰੀ ਸ਼ਿਕਾਇਤ ਲੈ ਕੇ ਗਏ। ਤੇ ਇੱਥੇ ਤਾਂ ਜੀ ਤੁਸੀਂ ਦੂਏ ਨੰਬਰ ਤੇ ਵੀ ਨਹੀਂ ਆਏ,
ਜੀ
ਧੀਏ ਤੇ ਵੀ ਨਹੀਂ ਆਏ, ਤੇ ਇੱਥੇ ਤਾਂ ਚੋਣ ਰਾਜਾ ਬੜਿੰਗ ਦੀ ਅਗਵਾਈ ਚ ਲੜੀ ਆ। ਕਦੇ ਤੂੰ ਹਿੰਦੁਸਤਾਨ ਖਾਲਿਸਤਾਨ, ਕਦੇ ਤੁਸੀਂ ਕਿਸੇ ਦੇ ਜੂੜਿਆਂ ਨੂੰ ਹੱਥ ਲਾ ਕੇ ਜਵਾਕਾਂ ਦਿਆਂ ਨੂੰ, ਕਦੇ ਤੁਸੀਂ ਭਾਈ ਜੈਤਾਂ ਜੀ ਦੇ ਤਸਵੀਰਾਂ ਤੋਂ ਉੱਪਰ ਆਪਣੀਆਂ ਤਸਵੀਰਾਂ ਲਾ ਕੇ, ਕਦੇ ਤੁਸੀਂ ਸਰਦਾਰ ਬੂਟਾ ਸਿੰਘ ਹੋਰਾਂ ਦੇ ਹਵਾਲੇ ਨਾਲ ਹੈ ਨਾ, ਮਤਲਬ ਕਿ ਰੰਗ ਭੇਦ ਨਸਲ ਭੇਦ ਦੀਆਂ ਗੱਲਾਂ ਕਰੋ। ਤੇ ਫਿਰ ਉਹ ਮਨਦੀਪ ਸਿੰਘ ਤਾਂ ਕਹਿੰਦਾ ਕਹਿੰਦਾ ਸਾਡਾ ਖਾਸਾ ਕੰਮ ਤਾਂ ਕਾਂਗਰਸ ਨੇ ਕੀਤਾ, ਥੋੜਾ ਜਿਹਾ ਹੋਰ ਕਰ ਦੇਣ ਦੀ ਸ਼ਾਇਦ ਅਸੀਂ ਵੀ ਜਿੱਤ ਜਾਂਦੇ
ਜੀ।
ਹੈ ਨਾ। ਤੇ ਇਸ ਲਈ ਮੈਨੂੰ ਲੱਗਦਾ ਕਿ ਇਸੇ ਸਥਿਤੀ ਦੇ ਵਿੱਚ ਅਕਾਲੀ ਦਲ, ਅਕਾਲੀ ਦਲ ਨੂੰ ਲੱਗਦਾ ਜੇ ਕਾਂਗਰਸ ਥੋੜੀ ਜਿਹੀ ਹੋਰ ਮਜ਼ਬੂਤ ਹੋ ਜਾਂਦੀ ਤਾਂ ਅਸੀਂ ਜਿੱਤ ਜਾਂਦੇ, ਤਾਂ ਸੱਤਾਧਾਰੀ ਧਿਰ ਦੀਆਂ ਵੋਟਾਂ ਹੋਰ ਉੱਧਰ ਚਲੀ ਜਾਂਦੀਆਂ। ਇਸ ਲਈ ਜੋ ਵੀ ਹੋਵੇ, ਕਾਂਗਰਸ ਇਸ ਮੌਕੇ ਪੰਜਵੇਂ ਨੰਬਰ ਚੌਥੇ ਨੰਬਰ ਤੇ ਆਈ ਆ, ਤੇ ਉਹ ਚੌਥੇ ਨੰਬਰ ਤੇ ਬੈਠ ਕੇ ਵੀ 227 ਦੇ ਸੁਪਨੇ ਲੈ ਰਹੀ ਆ। ਕੀ ਉਹਦੇ ਵਿੱਚ ਲੀਡਰ ਹੈ ਕੋਈ ਅਜਿਹਾ ਜਿਹੜਾ ਸਾਰਿਆਂ ਨਾਲ ਲੈ ਕੇ ਤੁਰ ਸਕੇ? ਕੀ ਸਾਰੀ ਟੀਮ ਇਕੱਠਿਆਂ ਤੁਰਨ ਦੇ ਦਮ ਭਰਦੀ ਆ? ਕੀ ਪੰਜਾਬ ਦੇ ਲੋਕ ਉਹਨਾਂ ਤੇ ਯਕੀਨ ਕਰਨ ਲਈ ਤਿਆਰ ਨੇ, ਜਾਂ ਇਹ ਸਾਰੇ ਨਤੀਜੇ ਹੀ ਬੇਯਕੀਨੀ ਚੋਂ ਨੇ
ਜੀ?
ਕਿ ਸੱਤਾਧਾਰੀ ਧਿਰ ਕੋਲ ਅਗਲਾ ਇਸ ਲਈ ਆ ਰਿਹਾ ਕਿ ਅਜੇ ਸਾਲ ਡੇਢ ਸਾਲ ਹੈਗਾ, ਕੰਮ ਕਰਾਉਣਾ, ਬਿਜਲੀ ਦਾ ਬਿੱਲ ਮਾਫ਼ ਹੈਗਾ, ਉਹ ਸਦਾ 1000 ਰੁਪਏ ਵਾਲਾ ਫਾਰਮੂਲਾ ਚੱਲ ਜਾਵੇ, ਚੱਲ ਕਾਹਨੂੰ ਪੰਗੇ ਲੈਣੇ ਨੇ ਥਾਣਿਆਂ 'ਚ, ਪਰਚੇ ਕਰਾਉਂਦੇ ਨੇ, ਕੁਛ ਕਰਾਉਂਦੇ ਨੇ, ਕੀ ਇਹ ਵੀ ਇੱਕ ਕਾਰਨ ਹੈ? ਪਰ ਜਿਸ ਸਥਿਤੀ 'ਚ ਉਹ ਆਏ ਨੇ ਪਿਛਲੀ ਵਾਰ ਨਾਲੋਂ, ਵੋਟਾਂ ਘਟਣੀਆਂ, ਮਤਲਬ ਮਾਰਜਨ ਘਟਣਾ ਹੈ ਨਾ, ਪੂਰਾ ਜ਼ੋਰ ਲਾਉਣਾ, ਔਰ ਇੱਕੋ ਹਲਕੇ 'ਚ ਚੋਣ ਸੀ ਤਾਂ ਸਾਰੀ ਸਰਕਾਰ ਉੱਥੇ, ਜਦੋਂ 117 'ਚ ਚੋਣ ਹੋਊਗੀ ਤਾਂ ਆਪਣੀ ਆਪਣੀ ਸੀਟ ਬਚਾਉਣ ਦੀ ਜੱਦੋਜਹਿਦ ਹੋਊਗੀ ਕਿ ਇੱਕ ਉਮੀਦਵਾਰ ਨੂੰ ਜਿਤਾਉਣ ਦੀ ਜੱਦੋਜਹਿਦ ਹੋਊਗੀ? ਸੋ ਇਸ ਲਈ ਸੱਤਾਧਾਰੀ ਧਿਰ ਵੀ ਇਸ ਜਿੱਤ ਨੂੰ ਐਵੇਂ ਨਾ ਦੇਖੇ, ਤੇ ਬਾਕੀ ਦਲ ਵੀ ਐਵੇਂ ਨਾ ਦੇਖਣ। ਪਰ ਕਮਾਲ ਹੈ ਜੀ ਕਿ ਚੌਥੇ ਨੰਬਰ ਤੇ ਆ ਕੇ ਵੀ ਕਾਂਗਰਸ ਅਜੇ ਵੀ ਸੁਪਨੇ ਰਹਿੰਦੀ ਹੈ ਕਿ 227 'ਚ ਸਾਡੀ ਗੱਲ ਬਣ ਜੂਗੀ, ਸੁਧਰਨਾ ਨਹੀਂ। ਪਰ
ਦੀਪਕ ਜੀ
ਮੁੱਦਿਆਂ ਤੇ ਨਹੀਂ ਆਉਣਾ ਪੰਜਾਬ ਦੇ
ਜੀ। ਬਿਹਾਰ ਵਾਲੇ ਪਾਸੇ ਰੁੱਖ ਕਰੀਏ ਜੀ, ਉੱਥੇ ਵੀ ਸਾਰਿਆਂ ਦੀਆਂ ਨਜ਼ਰਾਂ ਸੀਗੀਆਂ ਚੋਣ ਨਤੀਜੇ ਕੀ ਹੋਣਗੇ। NDA ਦੀ ਕਹਿ ਲਓ ਬਿਲਕੁਲ ਹੀ ਵਨ ਸਾਈਡਡ ਇੱਕ ਪਾਸੜ ਜਿੱਤ ਹੋਈ ਹੈ, ਇਹਦੇ ਮਾਇਨੇ ਕੀ ਨੇ ਦੀਪਕ ਜੀ?
ਮਾਇਨੇ ਇਹ ਨੇ ਜੀ ਕਿ ਜਿਹੜੀ ਧਿਰ ਜਿੱਤੀ ਆ ਉਹਨੂੰ ਆਪ ਨਹੀਂ ਹਜ਼ਮ ਹੋ ਰਹੀ ਹੈ ਜਿੱਤ ਕੇ, ਹੈ ਐਂ ਹੋ ਗਈ। ਇਹ ਮਾਇਨੇ ਅਮਿਤ ਸ਼ਾਹ ਹੋਰੀ ਖੁਦ ਕਹਿ ਰਹੇ ਸੀ ਕਿ 160 ਦੇ ਪਾਰ ਜਾਵਾਂਗੇ ਇਸ ਵਾਰ
ਜੀ,
ਤੇ ਫਿਰ ਇਹ ਜਿੱਤ ਕੀ ਉਹਨਾਂ ਨੂੰ ਵੀ ਹਜ਼ਮ ਨਹੀਂ ਹੋ ਰਹੀ ਕਿ ਕਿਵੇਂ ਹੋ ਗਿਆ? ਚਮਤਕਾਰ, ਕੋਈ ਕ੍ਰਿਸ਼ਮਾ? ਪੰਜਾਬ ਦੇ ਵਿੱਚ ਲੋਕਾਂ ਦਾ ਮਾਹੌਲ ਸੀਗਾ ਅਕਾਲੀ ਦਲ ਦੇ ਖਿਲਾਫ, ਕਾਂਗਰਸ ਦੇ ਖਿਲਾਫ, ਚਰਚਾ ਸੀ ਪੰਜਾਬ ਦੇ ਵਿੱਚ ਰਵਾਇਤੀ ਧੋਵੋ ਹੈ ਨਾ, ਪੰਜਾਬ 'ਚ ਇਨਕਲਾਬ ਲਿਆਓ, ਬਦਲਾਅ ਲਿਆਓ, ਸਵਰਾਜ ਲਿਆਓ ਹੈ ਨਾ, ਲੋਕਪਾਲ ਲਿਆਓ, ਪਤਾ ਨਹੀਂ ਕਿੰਨੇ ਕਿੰਨੇ ਨਾਰੇ ਸੀ। ਤੇ ਉਹ ਸਾਰਿਆਂ ਦੇ ਵਿੱਚ 117 ਦੇ ਵਿੱਚੋਂ 92 MLA ਆਮ ਆਦਮੀ ਪਾਰਟੀ ਦੇ ਬਣ ਗਏ ਸੀ
ਜੀ।
ਵਿਜੇ ਜੀ ਬਿਹਾਰ ਦੇ ਵਿੱਚ ਲਗਾਤਾਰ ਇੱਕ ਪਾਰਟੀ ਗੱਠਜੋੜ ਦੇ ਰੂਪ 'ਚ ਜਿੱਤਦੀ ਆ ਰਹੀ ਆ
ਜੀ,
ਲਗਾਤਾਰ ਨਤੀਸ਼ ਤੇ BJP ਹੋਰਾਂ ਦਾ ਰਾਜ ਭਾਗ, ਚਲੋ ਨਤੀਸ਼ ਲਗਾਤਾਰ ਚੱਲਿਆ ਕਦੇ ਉੱਧਰੋਂ ਕਦੇ ਇੱਧਰੋਂ, ਹੈ BJP ਨਾਲ ਵੀ ਰਾਜ ਕਰਦੇ ਆ ਰਹੇ। ਇਹੋ ਜਿਹਾ ਕੀ ਕੀਤਾ ਪਿਛਲੇ 5 ਸਾਲ 'ਚ ਕਿ ਜਿਹੜੀ ਇਹੀ ਜਿਹੀ ਹਨੇਰੀ ਆ ਗਈ, ਵੋਟ ਵੀ ਵੱਧ ਗਈ, ਸੀਟਾਂ ਵੀ ਵੱਧ ਗਈਆਂ? ਇਸ ਲਈ ਹੈਰਾਨੀ ਲੋਕਾਂ ਲਈ ਇਹ ਆ
ਜੀ,
ਜਿੱਤਣ ਵਾਲੇ ਉਮੀਦਵਾਰਾਂ ਲਈ, ਜਿੱਤਣ ਵਾਲੀ ਧਿਰ ਦੇ ਲਈ ਵੀ ਹੈਰਾਨੀ ਆ। ਠੀਕ ਆ, ਹਾਰਨ ਵਾਲੀ ਧਿਰ ਤਾਂ ਹੈਰਾਨ ਹੋ ਗਈ, ਉਹ ਤਾਂ ਕਹਿਣਗੇ ਕਿ ਸਾਡੇ ਨਾਲ ਧੱਕਾ ਹੋ ਗਿਆ, ਵਧੀਕੀ ਹੋ ਗਈ, ਪਰ ਖੁਦ ਇਹ ਧਿਰ ਹੈਰਾਨ ਹੋ ਰਹੀ ਹੈ ਕਿ ਇੰਝ ਕਿਵੇਂ 101 ਸੀਟ ਦੇ ਉੱਤੇ BJP ਲੜੀ, 101 ਸੀਟ ਦੇ ਉੱਤੇ ਨਤੀਸ਼ ਹੋਰੀ ਲੜੇ, ਮਤਲਬ ਭਾਜਪਾ ਵੀ ਤੇ JDU ਵੀ ਦੋਵੇਂ 101 ਸੀਟਾਂ ਦੇ ਲੜੀਆਂ। 101 ਦੇ ਵਿੱਚੋਂ ਭਾਜਪਾ ਲੈ ਕੇ ਜਾ ਰਹੀ ਆ 90 ਦੇ ਕਰੀਬ ਸੀਟਾਂ
ਜੀ,
ਹੈ, ਤੇ JDU ਲੈ ਕੇ ਜਾ ਰਹੀ ਆ 85 ਦੇ ਕਰੀਬ ਸੀਟਾਂ। ਭਾਜਪਾ ਦੀਆਂ ਸੀਟਾਂ ਦੇ ਵਿੱਚ ਵੀ ਇਜਾਫਾ ਹੋ ਰਿਹਾ 15 ਦਾ, ਪਰ ਨਤੀਸ਼ ਦੀਆਂ ਸੀਟਾਂ ਦਾ 42 ਦੇ ਕਰੀਬ ਵੱਧ ਗਈਆਂ ਜੀ, ਸਿੱਧੀਆਂ
ਦੁੱਗਣੀਆਂ ਹੋ ਗਈਆਂ,
ਇੱਥੋਂ ਦਾ ਜਾ ਲਓ, ਸੋ ਲਗਭਗ ਦੁੱਗਣੀਆਂ ਹੋ ਗਈਆਂ। ਸੋ ਅਜਿਹਾ ਕਿਹੜਾ ਚਮਤਕਾਰ ਕੀਤਾ ਜਿਹਦੇ ਨਾਲ ਜਿੱਤਾ ਹੈ, ਸਵਾਲ ਇਹ। ਹੁਣ ਇੱਥੋਂ ਹੀ ਫਿਰ ਉਹ ਸਵਾਲ ਆਉਂਦੇ ਨੇ ਜੀ ਕਿ ਕੀ ਇਹ ਖੇਲਾ ਹੋਇਆ, ਕੀ ਇਹ ਮਤਲਬ ਕਿ ਰਾਹੁਲ ਗਾਂਧੀ ਜਿਹੜਾ ਕਹਿੰਦੇ ਸੀ ਵੋਟ ਕਟਾਈ, ਹੁਣ ਸੱਪ ਲੰਘਣ ਤੋਂ ਬਾਅਦ ਲੀਕ ਪਿੱਟੀ ਜਾਵੇ ਰਾਹੁਲ ਗਾਂਧੀ? ਉਹ ਹਰਿਆਣੇ ਦੇ ਚੋਣਾਂ ਤੋਂ ਬਾਅਦ ਕਹੀ ਜਾਂਦਾ ਜੀ ਇੱਥੇ ਇੰਨੀਆਂ ਵੋਟਾਂ ਚੋਰੀ ਕਰ ਲਈਆਂ, ਇੰਨੀਆਂ ਚੋਰੀ ਕਰ ਲਈਆਂ, ਤੇ ਉਹ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਬਿਹਾਰ ਦੇ ਵਿੱਚ ਵੀ ਸਾਡੀ, ਆਪਾਂ ਉਸ ਦਿਨ ਕਹਿ ਰਹੇ ਸੀ ਕਿ ਸੈਲਫ ਗੋਲ ਕਰ ਰਿਹਾ ਜਾਂ ਆਪਣੇ ਬੰਦਿਆਂ ਨੂੰ ਪ੍ਰੇਰਿਤ ਕਰ ਰਿਹਾ ਕਿ ਦਮ ਨਾਲ ਲੜਿਓ, ਤੇ ਪਰ ਜੋ ਵੀ ਹੋਵੇ ਜੀ ਸਾਡੇ ਇੱਥੇ ਨਤੀਜੇ ਨਤੀਜੇ ਮੰਨੇ ਜਾਂਦੇ ਨੇ, ਚਾਹੇ ਉਹਦੇ ਵਿੱਚ ਸਾਮ ਦਾਮ ਦੰਡ ਭੇਦ ਇਹਨਾਂ ਨੇ ਵਰਤਿਆ ਹੋਵੇ, ਚਾਹੇ ਕੋਈ ਤਰੀਕਾਕਾਰ ਵਰਤਿਆ ਹੋਵੇ, ਚਾਹੇ ਪਹਿਲਾਂ ਵੋਟਾਂ ਕੱਟ ਲਈਆਂ ਤੇ ਚਾਹੇ ਪਵਾਉਣ ਦੇ ਵਿੱਚ ਖੇਲਾ ਹੋ ਗਿਆ, ਇਹ ਸਾਰੀਆਂ ਵਾਧੀਆਂ ਗੱਲਾਂ ਨੇ, ਅਗਲੇ ਕਹਿੰਦੇ ਜਿੱਤ ਗਏ ਜੀ। ਸੋ ਕੁੱਲ 202 ਸੀਟਾਂ, 252 ਦੇ ਵਿੱਚੋਂ 202 ਸੀਟਾਂ ਮਤਲਬ ਬਹੁਮਤ ਲਈ ਜੇ ਆਪਾਂ ਗੱਲ ਕਰੀਏ 243 ਸੀਟਾਂ ਨੇ ਤੇ 122 ਸੀਟਾਂ ਬਹੁਮਤ ਲਈ ਚਾਹੀਦੀਆਂ।
ਜੀ
243 'ਚੋਂ 202 ਸੀਟਾਂ ਸਿੱਧੇ ਰੂਪ ਦੇ ਵਿੱਚ NDA ਗੱਠਜੋੜ ਲੈ ਗਿਆ ਅਤੇ ਜਿਹਦੇ ਵਿੱਚੋਂ ਨਿਤੀਸ਼ ਵੀ ਵਿਅਕਤੀ ਬਹੁਤ ਗੇਨ ਕਰ ਗਿਆ। ਸੋ ਇਸ ਲਈ ਸਿੱਧੀ ਸਪੱਸ਼ਟ ਸਰਕਾਰ ਹੈ ਜੀ ਅਗਲਿਆਂ ਦੀ, ਅਤੇ ਹੁਣ ਲਾਲੂ ਦੀ ਪਾਰਟੀ ਅਤੇ ਰਾਹੁਲ ਦੀ ਪਾਰਟੀ, ਰਾਹੁਲ ਗਾਂਧੀ ਦੇ ਵੱਲ ਜਿਵੇਂ ਆਪਾਂ ਪੰਜਾਬ 'ਚ ਗੱਲ ਕਰਦੇ ਹਾਂ ਨਾ ਕਿ ਕਾਂਗਰਸ ਨੂੰ ਸੁਧਾਰਨ ਦੀ ਲੋੜ ਹੈ, ਰਾਹੁਲ ਲਈ ਇਹ ਵੀ ਚੁਣੌਤੀ ਹੈ
ਜੀ
ਕਿ ਤੁਹਾਡੇ ਏਜੰਡੇ ਲੋਕਾਂ ਨੂੰ ਪਸੰਦ ਹੋ ਸਕਦੇ ਆ। ਹੋ ਸਕਦਾ ਰਾਹੁਲ ਗਾਂਧੀ ਲੋਕਾਂ ਨੂੰ ਪਸੰਦੀਦਾ ਲੀਡਰ ਬਣ ਰਿਹਾ ਹੋਵੇ, ਪਰ ਟੀਮ ਕਿੱਥੇ ਹੈ?
ਜੀ
ਨਵੀਂ ਨਵੀਂ ਲੀਡਰਸ਼ਿਪ ਕਿੱਥੇ ਹੈ?
ਜੀ
ਉਹੀ ਲੀਡਰ, ਉਹੀ ਫਾਰਮੂਲੇ, ਉਹੀ ਤਰੀਕੇ ਹੈ ਅਤੇ ਉਹੀ ਟੰਗ ਖਿਚਾਈ, ਅਤੇ ਉਹੋ ਜਿਹੇ ਲੋਕ ਤੁਹਾਡੇ ਕੋਲ ਕਿਉਂ ਜਾਣ? ਜਾਂ ਜਿਹੜੀ ਓਪਨਿੰਗ ਟੀਮ ਹੈ ਬੀਜੇਪੀ ਵਾਲੀ, ਮੋਦੀ ਅਤੇ ਅਮਿਤ ਸ਼ਾਹ ਵਾਲੀ, ਉਹ ਜੋੜੀ ਦਾ ਜੇ ਤੋੜ ਨਹੀਂ ਲੱਭ ਰਿਹਾ, ਚਾਹੇ ਕੋਈ ਤਰੀਕੇ ਨਾਲ ਜਿੱਤ ਰਹੇ ਹੋਣ, ਕੀ ਇਹ ਸਵਾਲ ਹੈ? ਸੋ ਕਈ ਸਵਾਲ ਬਿਹਾਰ ਦੀਆਂ ਚੋਣਾਂ ਨੇ ਵੀ ਖੜ੍ਹੇ ਕੀਤੇ ਨੇ, ਪਰ ਅਗਲੇ ਕਹਿੰਦੇ ਅਸੀਂ ਜਿੱਤ ਦਾ ਡੰਕਾ ਵਜਾ ਰਹੇ ਹਾਂ, ਅਤੇ ਉਹ ਤਾਂ ਕਹਿੰਦੇ ਜੀ ਕਿ ਇਹ ਮੁਸਲਿਮ ਲੀਗ ਪਾਰਟੀ ਬਣ ਗਈ ਕਾਂਗਰਸ, ਹੈ ਨਾ, ਇਹ ਤਾਂ ਮਾਓਵਾਦੀ ਪਾਰਟੀ ਬਣ ਗਈ ਜੀ ਕਾਂਗਰਸ। ਇਸ ਲਈ ਉਹ ਤਾਂ ਮੋਦੀ ਨੇ ਅੱਜ ਉੱਥੇ ਵਧਾਈਆਂ ਦਿੰਦਿਆਂ, ਮਤਲਬ ਦਿੱਲੀ ਦੇ ਵਿੱਚ ਬੀਜੇਪੀ ਦੇ ਦਫ਼ਤਰ ਦੇ ਵਿੱਚ ਇਹ ਇਹ ਬਿਆਨਬਾਜ਼ੀ ਹੈ ਪ੍ਰਧਾਨ ਮੰਤਰੀ ਹੋਰਾਂ ਦੀ। ਸੋ ਇਸ ਤਰੀਕੇ ਕਾਰਨ ਨਾਲ ਮਤਲਬ ਕਿ ਅਗਲੇ ਜਿਵੇਂ ਚੋਣ ਲੜਦੇ ਨੇ ਜਿੱਤ ਹਾਰ ਦੇ ਹਵਾਲੇ ਤੋਂ ਅਗਾਂਹ ਵੱਧ ਕੇ ਜੰਗ ਮੰਗ, ਕਿ ਉਵੇਂ 24 ਘੰਟੇ, ਹੈ ਨਾ, ਮਤਲਬ ਰਾਹੁਲ ਗਾਂਧੀ ਉਵੇਂ ਸਮਾਂ ਦੇ ਰਿਹਾ, ਜਾਂ ਉਹਦੇ ਨਾਲ ਦੇ ਲੀਡਰ ਸਮਾਂ ਦੇ ਰਹੇ ਨੇ, ਜਾਂ ਉਸ ਟੈਂਪਰੇਰੀ ਫੇਜ 'ਚ ਆਉਂਦੇ ਨੇ ਕਿ ਆਓ 19 ਦੇ ਚੋਣਾਂ ਤੋਂ ਪਹਿਲਾਂ ਯਾਤਰਾ ਕਰੋ ਅਤੇ ਨਜ਼ਰ ਆਓ, ਮੁੱਦਾ ਬਣਾਓ, ਅਤੇ ਕੀ ਇਕੱਲੇ ਵੋਟ ਚੋਰੀ ਦੇ ਨਾਂ ਦੇ ਉੱਤੇ ਲੋਕ ਵੋਟ ਪਾਉਣਗੇ, ਕੀ ਇਕੱਲੇ ਸੰਵਿਧਾਨ ਦੇ ਨਾਂ 'ਤੇ, ਜਾਂ ਅਜੇ ਵੀ ਲੋਕ ਮੁੱਦਿਆਂ 'ਤੇ ਲਿਆਉਣ ਦੀ ਲੋੜ ਹੈ ਲੋਕਾਂ ਨੂੰ। ਜਿੱਥੇ ਜਾਤ ਪਾਤ ਧਰਮ ਵਾਲਾ ਫਾਰਮੂਲਾ ਚੱਲ ਰਿਹਾ ਹੋਵੇ, ਉੱਥੇ ਤੁਹਾਡੇ ਲਈ ਚੁਣੌਤੀ ਹੋਰ ਵੱਡੀ ਹੁੰਦੀ ਹੈ ਕਿ ਤੁਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਪ੍ਰੇਰਿਤ ਕਰ ਸਕੋ ਕਿ ਪਹਿਲਾਂ ਤੁਹਾਡਾ ਘਰ, ਤੁਹਾਡਾ ਨਗਰ, ਤੁਹਾਡੀ ਮਿੱਟੀ, ਤੁਹਾਡੇ ਖੇਤ, ਤੁਹਾਡੇ ਬੱਚੇ, ਤੁਹਾਡੀ ਸਿੱਖਿਆ, ਤੁਹਾਡੀ ਸਿਹਤ, ਤੁਹਾਡਾ ਰੁਜ਼ਗਾਰ, ਕਿ ਉਹਨਾਂ ਮੁੱਦਿਆਂ 'ਤੇ ਲਿਆਉਣ ਦੇ ਵਿੱਚ ਵਿਰੋਧੀ ਧਿਰਾਂ ਦਾ ਕੋਈ ਰੋਲ ਹੈ? ਜੇ ਉਹ ਨਹੀਂ ਇਹ ਰੋਲ ਨਿਭਾ ਪਾ ਰਹੇ, ਫਿਰ ਜਿਹੜਾ ਫਾਰਮੂਲਾ ਦੂਜਿਆਂ ਦਾ ਚੱਲ ਰਿਹਾ ਉਹ ਚੱਲੂਗਾ ਹੀ ਚੱਲੂਗਾ, ਫਿਰ ਐਕਸ ਜਮਾ 1² 2 ਜੋ ਕਰਕੇ ਮਰਜ਼ੀ ਬਰਾਬਰ ਲਿਆਓ ਅਤੇ ਬਰਾਬਰ ਲਿਆ ਦੇਣਗੇ ਅਗਲੇ ਸਾਰਾ ਕੁਛ
ਜੀ। ਅੱਛਾ ਦੀਪਕ ਜੀ, ਹੁਣ ਦੇਖੋ ਸਭ ਤੋਂ ਵੱਧ ਸੀਟਾਂ ਤਾਂ ਬੀਜੇਪੀ ਦੀਆਂ ਆਈਆਂ, ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਨਿਤੀਸ਼ ਕੁਮਾਰ ਦੀ ਜਿਹੜੀ JDU ਆ, ਉਹਨਾਂ ਨੇ ਵੀ ਸੀਟਾਂ ਆਪਣੀਆਂ ਲਗਭਗ ਦੁੱਗਣੀਆਂ ਕਰ ਲਈਆਂ, ਮੁੱਖ ਮੰਤਰੀ ਕੌਣ ਬਣੇਗਾ?
ਇਹ ਤਾਂ ਸਵਾਲ NDA ਵਾਲੇ ਪਾਸੇ ਬਹੁਤ ਭਾਰੀ ਰਿਹਾ, ਤਾਂ ਜੇ ਨਿਤੀਸ਼ ਨੂੰ ਨਹੀਂ ਪਤਾ ਜੀ, ਤੁਸੀਂ ਮੈਨੂੰ ਪੁੱਛੀ ਜਾਂਦੇ ਹੋ। ਇਹ ਤਾਂ ਨਿਤੀਸ਼ ਕੁਮਾਰ ਸੋਚੀ ਜਾਂਦਾ ਕਿ ਮੈਂ ਬਣੂੰਗਾ ਕਿ ਨਹੀਂ ਬਣੂੰਗਾ। ਦੇਖੋ ਬੀਜੇਪੀ ਦਾ ਇੱਕ ਰਿਕਾਰਡ ਹੈ, ਉਸ ਰਿਕਾਰਡ ਦੇ ਮਾਹਰ ਨੇ ਉਹਨੂੰ ਟੁੱਟਣ ਨਹੀਂ ਦਿੰਦੇ। ਜਿਹੜੇ ਸੂਬੇ 'ਚ ਜਾਂਦੇ ਨੇ, ਪੂੰਛ ਬਣ ਕੇ ਜਾਂਦੇ ਨੇ, ਹਾਥੀ ਬਣ ਕੇ ਬਹਿ ਜਾਂਦੇ ਨੇ, ਇਹ ਜਿਹੜੇ ਸੂਬੇ 'ਚ ਜਾਂਦੇ ਨੇ ਖੇਤਰੀ ਪਾਰਟੀ ਦੀ ਉਂਗਲ ਫੜ ਕੇ ਅਗਾਂਹ ਨੂੰ ਤੁਰਦੇ ਨੇ ਅਤੇ ਖੇਤਰੀ ਪਾਰਟੀ ਦੇ ਸਿਰ 'ਤੇ ਬਹਿ ਕੇ ਉਹਨੂੰ ਅੰਦਰ ਦਬਾ ਦਿੰਦੇ ਨੇ। ਕਿੰਨੀਆਂ ਖੇਤਰੀ ਪਾਰਟੀਆਂ ਖਾਧੀਆਂ? ਹਰਿਆਣੇ 'ਚ ਝਾਤ ਮਾਰੋ, ਚੁਟਾਲੇ ਲੱਭਦੇ ਹੁਣ ਤਾਂ ਕਿਤੇ ਮੈਨੂੰ ਦੱਸ ਦਿਓ। ਹੋਰ ਛੱਡੋ, ਚੁਟਾਲਿਆਂ 'ਚੋਂ ਨਿਕਲੀ ਪਾਰਟੀ ਉਹਨਾਂ ਦੇ ਮੁੰਡਿਆਂ ਪੋਤਿਆਂ ਵਾਲੀ, ਉਹ ਪਿਛਲੀ ਵਾਰ ਇਹਨਾਂ ਦੇ ਨਾਲ ਆਈ ਸੀ ਮਨੋਹਰ ਲਾਲ ਖੱਟਰ ਦੇ ਸਮੇਂ, ਉਹ ਖਾਲੀ। ਪੰਜਾਬ ਦੇ ਵਿੱਚ ਅਕਾਲੀ ਦਲ ਅੱਜ ਕਿਸ ਸਥਿਤੀ 'ਚ ਹੈ? ਮਹਾਰਾਸ਼ਟਰ ਦੇ ਵਿੱਚ ਤੁਸੀਂ ਝਾਤ ਮਾਰ ਕੇ ਦੇਖੋ, ਸ਼ਿਵ ਸੈਨਾ ਜਿਹੜੀ ਇੱਕੋ ਸੋਚ ਉਹ ਬਣੀ ਸੀ, ਉਹਦੇ ਮਗਰ ਲੱਗੇ ਸੀ ਅਤੇ ਸ਼ਿਵ ਸੈਨਾ ਵੀ ਟੁੱਟੇ ਅਤੇ ਦੂਏ ਦੇ ਵੀ ਸ਼ਰਦ ਪਵਾਰ ਵਾਲੀ ਪਾਰਟੀ ਦੇ ਵੀ ਟੁੱਟੇ, ਅਤੇ ਕਿੱਥੇ ਨੇ ਸਾਰਾ ਕੁਛ
ਜੀ?
ਸੋ ਇਸ ਲਈ ਇਹ ਸਾਰੇ ਸਵਾਲ ਹੈਗੇ ਨੇ। ਇਸੇ ਤਰ੍ਹਾਂ ਇੱਥੇ ਕਿਸੇ ਸਮੇਂ ਨਿਤੀਸ਼ ਵੱਡੀ ਧਿਰ ਸੀ ਅਤੇ ਇਹ ਛੋਟੀ ਧਿਰ ਸੀ, ਪਰ ਪਿਛਲੀਆਂ 2 ਚੋਣਾਂ ਦੇ ਵਿੱਚ ਤਾਂ ਨਿਤੀਸ਼ ਬਹੁਤ ਥੱਲੇ ਜਾ ਰਹੀ ਸੀ ਲਗਾਤਾਰ, ਪਰ ਇਸ ਵਾਰ ਨਿਤੀਸ਼ ਨੇ ਗੇਨ ਕਰਕੇ ਬਰਾਬਰ ਤਾਂ ਲਿਆਂਦਾ। ਹੁਣ ਮੈਨੂੰ ਨਹੀਂ ਪਤਾ ਉਹ ਬੀਜੇਪੀ ਵਾਲਾ ਫਾਰਮੂਲਾ ਚੱਲਿਆ ਕਿ ਨਿਤੀਸ਼ ਦਾ ਫਾਰਮੂਲਾ ਚੱਲਿਆ, ਜਾਂ ਸੱਚਮੁੱਚ ਲੋਕਾਂ ਨੇ ਵੋਟ ਪਾਈ। ਪਰ ਇਸ ਤੁਸੀਂ ਕਹਿ ਰਹੇ ਹੋ ਕਿ ਅੱਧ ਤੋਂ ਵੱਧ ਸੀਟਾਂ ਵੱਧ ਗਈਆਂ ਨਿਤੀਸ਼ ਦੀਆਂ, ਲਗਭਗ ਦੁੱਗਣੀਆਂ ਹੋ ਗਈਆਂ, ਪਰ ਉਹਦੇ ਬਾਵਜੂਦ ਵੀ ਇਸ ਵਾਰ ਸਥਿਤੀ ਇਹ ਹੈ ਬਿਹਾਰ ਦੇ ਵਿੱਚ, ਜੇ ਬੀਜੇਪੀ ਚਾਹਵੇ ਤਾਂ ਨਿਤੀਸ਼ ਨੂੰ ਨਾਲ ਰੱਖ ਕੇ ਵੀ ਮੁੱਖ ਮੰਤਰੀ ਤੋਂ ਦੂਰ ਕਰ ਸਕਦੀ ਹੈ, ਤੇ ਜੇ ਨਿਤੀਸ਼ ਅੱਖਾਂ ਦਿਖਾਵੇ ਤਾਂ ਨਿਤੀਸ਼ ਤੇ ਨਿਤੀਸ਼ ਦੇ ਦਲ ਨੂੰ ਬਾਹਰ ਕਰਕੇ ਵੀ ਆਪਣਾ ਮੁੱਖ ਮੰਤਰੀ ਬਣਾ ਸਕਦੀ ਹੈ, ਮਤਲਬ ਬੀਜੇਪੀ ਆਪਣੇ ਦਮ ਤੇ ਸਰਕਾਰ ਬਣਾ ਸਕਦੀ ਹੈ। ਵੈਸੇ ਤਾਂ ਆਪਾਂ ਗੱਲ ਕਰਕੇ ਹਟੇ ਹਾਂ ਕਿ 243 ਸੀਟਾਂ ਦੇ ਵਿੱਚੋਂ 122 ਸੀਟਾਂ ਬਹੁਮਤ ਲਈ ਚਾਹੀਦੀਆਂ
ਜੀ।
ਵਿਜੇ ਜੀ, ਜੇ ਮਤਲਬ ਕਿ 99-90 ਸੀਟਾਂ ਹੈਗੀਆਂ ਨੇ ਬੀਜੇਪੀ ਕੋਲ, ਤੇ ਇਸੇ ਤਰ੍ਹਾਂ 85 ਸੀਟਾਂ ਉਹਨਾਂ ਕੋਲ ਹੈਗੀਆਂ ਨੇ, ਫਿਰ ਤਾਂ ਇਹਨੂੰ ਕਿਸੇ ਹੋਰ ਪਾਸੇ ਝਾਕਣ ਦੀ ਲੋੜ ਨਹੀਂ, ਹੈ ਨਾ। ਪਰ ਜੇ ਇਹਨਾਂ ਨੂੰ ਲੱਗੇ ਕਿ ਨਹੀਂ ਨਿਤੀਸ਼ ਵੀ ਘਸਾਉਣਾ ਹੁਣ, ਜਿਹੜਾ ਬੀਜੇਪੀ ਕਰ ਕਦੇ ਵੀ ਕਰ ਸਕਦੀ ਹੈ ਕੁਛ ਵੀ, ਤਾਂ ਫਿਰ ਉਹ ਆਪਣੀਆਂ 90 ਕੁ ਸੀਟਾਂ ਲੈ ਕੇ ਨਾਲ ਉਹਨਾਂ ਕੋਲ ਚਿਰਾਗ ਪਾਸਵਾਨ ਬੈਠਾ ਜੀ,
ਜੀ
ਜਿਹਨੇ ਪਿਛਲੀ ਵਾਰ ਨਿਤੀਸ਼ ਦੀਆਂ ਜੜ੍ਹਾਂ 'ਚ ਤੇਲ ਦਿੱਤਾ ਸੀ। ਉਹਨਾਂ ਸੀਟਾਂ ਤੇ ਬੰਦੇ ਖੜੇ ਕੀਤੇ ਸੀ ਜਿੱਥੇ ਜਿੱਥੇ ਉਹ ਸਾਰਾ ਕੁਝ ਸੀ, ਐਕਟ ਦੀ ਸੈਟਿੰਗ ਕਰ ਲਈ ਸੀ ਕਾਫੀ ਹੱਦ ਤੱਕ। ਉਹਦੇ ਕੋਲ 19 ਸੀਟਾਂ ਨੇ ਜੀ,
ਜੀ
ਤੇ ਐਨਡੀਏ ਦੇ ਵਿੱਚ ਨਤੀਸ਼ ਤੋਂ ਬਿਨਾਂ 9 ਹੋਰ ਸੀਟਾਂ ਜਿੱਤੇ ਨੇ ਇਹ। ਤੇ ਜੇ ਉਹ 90 ਸੀਟਾਂ, 19 ਸੀਟਾਂ, ਉਹ 9 ਉਹ ਮਿਲਾ ਲਈਏ ਤਾਂ 118-19 ਸੀਟਾਂ ਲਗਭਗ ਬਣਦੀਆਂ ਜੀ, ਤੇ 122 ਚਾਹੀਦੀਆਂ। ਜਿਹੜੇ ਆਜ਼ਾਦ ਨਾ ਐਨਡੀਏ ਚ ਨੇ ਨਾ ਮਹਾਗਠਜੋੜ ਚ ਨੇ, ਉਹ ਵੀ ਮਤਲਬ ਕਿ 6 ਪਏ ਨੇ ਜੀ ਇੱਥੇ ਜਿਹੜੇ ਜਿੱਤੇ ਨੇ। ਸੋ ਇਸ ਸਥਿਤੀ ਦੇ ਵਿੱਚ ਮਤਲਬ ਕਿ ਉਹ ਵੀ ਹੈਗੇ 6 ਸੀਟਾਂ, ਉਹਨਾਂ 6 ਨਾਲ ਤਾਂ ਕੱਦੀ ਗੱਲ ਹੋ ਗਈ ਹੋਣੀ ਜੀ, ਉਹਨਾਂ ਚੋਂ 4-5 ਤਾਂ ਇੱਥੇ ਪੱਕੇ ਹੋਣੇ ਜੀ, ਤੇ ਜਦੋਂ ਮਰਜ਼ੀ ਮਤਲਬ ਕਿ ਇੱਧਰ ਲਿਆ ਕੇ। ਸੋ ਇਸ ਲਈ ਜੇ ਚਾਹੁਣ ਤਾਂ 123-124 ਸੀਟਾਂ ਇਹਨਾਂ ਕੋਲ ਬਿਨਾਂ ਨਤੀਸ਼ ਤੋਂ ਵੀ ਹੈਗੀਆਂ।
ਟੱਪ ਗਿਆ ਕੰਮ
ਨੇ। ਤੇ ਜਦੋਂ ਇਹ ਏਦਾਂ ਸੀ ਸਰਕਾਰ ਬਣਾਉਣੀ ਹੋਵੇ ਇਹਨਾਂ ਨੇ, ਚਾਹੇ ਨਤੀਸ਼ ਨਾਲ ਮਿਲ ਕੇ ਤੇ ਚਾਹੇ ਨਤੀਸ਼ ਤੋਂ ਬਿਨਾਂ, ਤਾਂ ਇੱਕ ਧੰਨਵਾਦ ਦੀ ਸਰਟੀਫਿਕੇਟ ਇਹਨਾਂ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੇਣਾ ਪੈਣਾ।
ਜੀ
ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਲਈ ਕੰਮ ਕਰਤਾ, ਜਿਹੜਾ ਯੂਪੀ ਦੇ ਵਿੱਚ ਓਵੈਸੀ ਕਰਦਾ ਹੈ
ਜੀ,
ਕਿ ਉਹ ਕੰਮ ਕਰਤਾ ਉਹਨੇ। ਸੋ ਬੇਸ਼ੱਕ ਉਹਦੀ ਮਨਸ਼ਾ ਇਹ ਨਾ ਹੋਵੇ
ਜੀ,
ਬੇਸ਼ੱਕ ਉਹ ਆਪਣੇ ਲਈ ਲੜ ਰਿਹਾ ਹੋਵੇ, ਪਰ ਮਤਲਬ ਕਿ ਦੂਏ ਨੂੰ ਗਿਆਨ ਦੇਣਾ ਬਹੁਤ ਆਸਾਨ ਹੁੰਦਾ ਤੇ ਆਪਣੇ ਤੇ ਲਾਗੂ ਕਰਨਾ ਬਹੁਤ ਔਖਾ ਹੁੰਦਾ। ਉਹ ਪ੍ਰਸ਼ਾਂਤ ਕਿਸ਼ੋਰ ਜਿਹਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਤੱਕ ਫਾਰਮੂਲਿਆਂ ਤਹਿਤ ਲਿਆਂਦਾ, ਜਿਹਨੇ ਕੇਜਰੀਵਾਲ ਨੂੰ ਬਣਾਇਆ, ਜਿਹਨੇ ਮਮਤਾ ਨੂੰ ਬਣਾਇਆ, ਸਟਾਲਿਨ ਨੂੰ ਬਣਾਇਆ, ਜਿਹਨੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਹੈ ਨਾ, ਉਹ ਜਦੋਂ ਆਪਣੇ ਤੇ ਵਾਰੀ ਤਾਂ ਉਹਦੇ ਫਾਰਮੂਲੇ ਚੱਲੇ ਨਹੀਂ। ਸੋ ਇਸ ਲਈ ਉਹਨੂੰ ਵੀ ਸੋਚਣਾ ਪੈਣਾ ਕਿ ਉਹ ਕੀ ਕਰ ਗਿਆ ਤੇ ਕੀ ਨਹੀਂ, ਉਹਦੇ ਲਈ ਵੀ ਇਸ ਫੜ ਲੈਣਾ
ਜੀ। ਪਠਾਨ ਮਾਜਰਾ ਨੇ ਇਹ ਗੱਲ ਆਖੀ ਹੈ ਕਿ ਜਿਹੜੀ ਔਰਤ ਨੇ ਉਹਨਾਂ ਦੇ ਉੱਪਰ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਸੀ, ਉਹ ਅਸਲ ਦੇ ਵਿੱਚ ਉਹਨਾਂ ਦੀ ਪਤਨੀ ਹੀ ਨੇ।
ਬਿਲਕੁਲ ਜੀ, ਪਠਾਨ ਮਾਜਰਾ ਇਸ ਮੌਕੇ ਆਸਟ੍ਰੇਲੀਆ 'ਚ ਨੇ, ਇਹ ਤਾਂ ਗੱਲ ਪਹਿਲਾਂ ਹੀ ਬਾਹਰ ਆ ਚੁੱਕੀ ਹੈ। ਫਿਰ ਆਸਟ੍ਰੇਲੀਆ ਤੋਂ ਇੱਕ ਇੰਟਰਵਿਊ ਉਹਨਾਂ ਦੀ ਸਾਹਮਣੇ ਆਈ ਹੈ ਤੇ ਉਸ ਇੰਟਰਵਿਊ ਦੇ ਵਿੱਚ ਉਹ ਹਵਾਲਾ ਦੇ ਰਹੇ ਨੇ ਕਿ ਜਿਹੜੀ ਮੇਰੇ ਦੇ ਉੱਤੇ ਰੇਪ ਦਾ ਕੇਸ ਕੀਤਾ ਗਿਆ, ਜਿਹੜੀ ਔਰਤ ਵੱਲੋਂ ਇਹ ਦੋਸ਼ ਲਾਏ ਗਏ, ਉਹ ਅਸਲ 'ਚ ਮੇਰੀ ਦੂਜੀ ਪਤਨੀ ਹੈ ਜੀ। ਕਹਿੰਦਾ ਕਹਿੰਦਾ ਉਹਦੀ ਮਾਂ ਨੂੰ ਕੈਂਸਰ ਸੀ ਤੇ ਉਹਦੀ ਇੱਛਾ ਸੀ ਤਾਂ ਮੈਂ ਵਿਆਹ ਕਰਾਇਆ। ਹੁਣ ਮਤਲਬ ਕਿ ਇੱਕ ਤਾਂ ਇਹ ਪਤਨੀ ਵਾਲਾ ਮਾਮਲਾ, ਫਿਰ ਦੂਜੇ ਵਿਆਹ ਵਾਲਾ ਮਾਮਲਾ, ਹੁਣ ਇਹ ਆਮ ਆਦਮੀ ਪਾਰਟੀ ਦੂਜੇ ਵਿਆਹਾਂ ਵਾਲੇ, ਪਹਿਲੇ ਵਿਆਹ ਤੇ ਦੂਜੇ ਵਿਆਹ ਖਾਸੇ ਚਰਚਾ ਚੱਲ ਰਹੇ ਨੇ ਇਹਨਾਂ ਦੇ, ਹੈ ਨਾ, ਤੇ ਇਹ ਨਵਾਂ ਪਹਿਲੂ ਉੱਭਰ ਕੇ ਆ ਗਿਆ। ਪਰ ਹੁਣ ਇਹ ਕਹਿੰਦਾ ਕਿ ਮੇਰੀ ਪਤਨੀ ਤੋਂ ਜਬਰੀ ਮੇਰੇ ਤੇ ਦੋਸ਼ ਲਵਾਏ ਗਏ, ਉਹ ਮੇਰੀ ਦੂਜੀ ਪਤਨੀ ਹੈ। ਹੁਣ ਇਸ ਮਸਲੇ ਨਾਲ ਕੀ ਕੇਸ ਨਵੇਂ ਪਾਸੇ ਨੂੰ ਜਾ ਰਿਹਾ? ਵੈਸੇ ਉਹਨੇ ਦਮ ਭਰਿਆ ਕਿ ਆਉਂਦੇ ਅਗਲੇ 10-12 ਦਿਨਾਂ ਦੇ ਵਿੱਚ ਮੈਨੂੰ ਬੇਲ ਮਿਲ ਜਾਣੀ ਹੈ ਤੇ ਫਿਰ ਮੈਂ ਪੰਜਾਬ ਵਾਪਸ ਆ ਕੇ ਸਾਹਮਣਾ ਕਰੂੰਗਾ। ਪਰ ਕੀ ਉਹਦੇ ਲਈ ਆਉਣਾ ਆਸਾਨ ਹੋਊਗਾ ਜੀ? ਇੱਥੇ ਤਾਂ ਬੰਦਾ ਜ਼ਮਾਨਤ ਤੇ ਅਜੇ ਇੱਕ ਤੋਂ ਕੇਸ ਚੋਂ ਬਾਹਰ ਨਹੀਂ ਨਿਕਲਦਾ, ਦੂਆ ਕੇਸ ਪਾਉਣ ਦੇ। ਸੋ ਸੱਤਾਧਾਰੀ ਧਿਰ ਦੀ ਇਹ ਵੀ ਤਾਂ ਤਾਕਤਾਂ ਕੰਮ ਕਰਦੀਆਂ ਹੈ ਨਾ। ਸੋ ਕੀ ਪਠਾਨ ਮਾਜਰਾ ਦੇ ਮਾਮਲੇ 'ਚ ਵੀ ਉਹ ਚੁਣੌਤੀ ਹੋਊਗੀ ਉਹਦੇ ਲਈ? ਪਰ ਫਿਲਹਾਲ ਉਹਨੇ ਕਿਹਾ ਕਿ ਜਿੱਦਾਂ ਹੀ ਮੈਨੂੰ ਬੇਲ ਮਿਲ ਗਈ ਮੈਂ ਪੰਜਾਬ ਵੀ ਵਾਪਸ ਆਊਂਗਾ ਤੇ ਮੈਂ ਸਾਬਤ ਕਰੂੰਗਾ ਕਿ ਉਹ ਮੇਰੀ ਪਤਨੀ ਸੀ, ਉਦੋਂ ਜਬਰੀ ਮੇਰੇ ਤੇ ਕੇਸ ਕਰਾਇਆ ਗਿਆ ਜੀ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਅਗਲੇ ਹਫ਼ਤੇ ਸੋਮਵਾਰ ਫਿਰ ਗੱਲ ਕਰਦੇ ਹਾਂ। ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ। ਸਤਿ ਸ਼੍ਰੀ ਅਕਾਲ। ਥੈਂਕ ਯੂ।
ਸਤਿ ਸ਼੍ਰੀ ਅਕਾਲ।
ਮਿਹਰਬਾਨੀ।